ਜਹਾਜ਼ ਦੇ ਵਿੱਚ ਗੱਡੀ ਮੋਟਰ 'ਚ ਸੁੱਤਾ ਪਿਆ ਵੀ ਸਫ਼ਰ ਮੁਕਾ ਰਿਹਾ। ਇਸੇ ਤਰ੍ਹਾਂ ਅਗਿਆਨ ਵਿੱਚ ਸੁੱਤੇ ਪਏ ਸਵਾਸ ਮੁੱਕ ਰਹੇ ਹਨ, ਉਹਨਾਂ ਦਾ ਚੇਤਾ ਸਾਨੂੰ ਜੇ ਆਉਂਦਾ ਤਾਂ ਥੋੜ੍ਹੇ ਸਮੇਂ ਵਾਸਤੇ। ਇਸ ਲਈ ਵਿਅਰਥ ਆਪਣੀ ਜ਼ਿੰਦਗੀ ਗੁਆ ਕੇ, ਉਹ ਸਮਾਂ ਫਿਰ ਦੂਰ ਨਹੀਂ ਹੈ ਜਦੋਂ ਸਾਨੂੰ ਪਛਤਾਉਣਾ ਪਏਗਾ, ਫਿਰ ਪਛਤਾਵਾ ਵੀ ਸਾਡੀ ਇਸ ਜ਼ਿੰਦਗੀ ਦਾ ਕੋਈ ਹੱਲ ਨਹੀਂ ਹੈ। ਉਸ ਪਛਤਾਵੇ ਦੇ ਨਾਲ ਵੀ ਸਾਨੂੰ ਕੁਛ ਮਿਲਣ ਵਾਲਾ ਨਹੀਂ ਹੈ। ਪਛਤਾਵਾ ਕੇਵਲ ਸਾਨੂੰ ਬੇਚੈਨ ਤਾਂ ਜ਼ਰੂਰ ਕਰੇਗਾ, ਪਛਤਾਵਾ ਸਾਡੀ ਸ਼ਾਂਤੀ ਖਤਮ ਕਰਕੇ ਭੜਕਾਹਟ ਤਾਂ ਪੈਦਾ ਕਰੇਗਾ ਪਰ ਲਾਭ ਉਹਦਾ ਕੋਈ ਨਹੀਂ ਹੋਣਾ। ਇਸ ਕਰਕੇ ਗੁਰੂ ਦੇ ਵਚਨ ਚੇਤੇ ਕਰਕੇ ਕਿ ਚੇਤਨਾ ਹੈ ਤਾਂ ਚੇਤ ਲੈ, ਜੇ ਚਿੰਤਨ ਕਰਨਾ ਤਾਂ ਹੁਣੇ ਸਮੇਂ। ਨਿਸ ਦਿਨ ਮੈਂ ਪ੍ਰਾਣੀ, ਰਾਤ ਦੇ ਵਿੱਚ ਜਾਂ ਦਿਨ ਦੇ ਵਿੱਚ ਉਹਦਾ ਚਿੰਤਨ ਕਰ, ਅਤੇ ਉਮਰ ਤੇਰੀ ਜਾ ਰਹੀ ਹੈ ਤੇਰੇ ਹੱਥੋਂ, ਇਸ ਕਰਕੇ ਉਸ ਨੂੰ ਸਫਲਿਆਂ ਕਰਨ ਦੇ ਲਈ ਪਰਮੇਸ਼ੁਰ ਦੀ ਸਿਫਤ ਸਲਾਹ ਇੱਕ ਪੱਖ ਵਿੱਚ ਕਰਦੇ ਹਾਂ। ਮਨ ਦਾ ਸੁਭਾਅ ਹੈ ਬਦਲਾਅ ਚਾਹੁੰਦਾ ਹੈ, ਖਾਣਿਆਂ ਦੇ ਵਿੱਚ ਵੀ ਬਦਲਾਅ ਚਾਹੁੰਦਾ ਹੈ, ਰਸੋਈ ਦੇ ਵਿੱਚ ਜੋ ਕੁਛ ਬਣ ਰਿਹਾ ਹੈ। ਅਸੀਂ ਕਹਿੰਦੇ ਵੀ ਇੱਕੋ ਹੀ ਦਾਲ ਸਬਜ਼ੀ ਮੂੰਹ ਤੋਂ ਲਹਿ ਜਾਂਦੀ ਹੈ, ਰੋਜ਼ ਉਹੀ ਨਾ ਬਣਾਈ ਜਾਏ, ਬਦਲਾ ਕੇ ਬਣਾਈ। ਮਿੱਠਾ ਖਾਂਦੇ ਹਾਂ ਤਾਂ ਉਹਦੇ ਵੱਲੋਂ ਬੇਰੁਖੀ ਹੋ ਜਾਂਦੀ ਹੈ, ਸਲੂਣਾ ਖਾਣ ਨੂੰ ਜੀ ਕਰਨ ਲੱਗ ਜਾਂਦਾ, ਸਲੂਣਾ ਖਾਂਦੇ ਹਾਂ ਤਾਂ ਮਿੱਠਾ ਖਾਣ ਨੂੰ ਜੀ ਕਰਦਾ, ਬਦਲਾ ਚਾਹੁੰਦਾ ਮਨ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਹੈ ਵੀ ਇਹਦੇ 'ਚ ਪੰਜ ਤਰ੍ਹਾਂ ਦੇ ਬਦਲਾਅ ਦੇ ਦਿੱਤੇ ਸਾਨੂੰ। ਉਹਨਾਂ ਪੰਜ ਤਰ੍ਹਾਂ ਦੇ ਬਦਲਾਅ ਵਿੱਚ ਚਿੰਤਨ ਵਾਹਿਗੁਰੂ ਦਾ ਹੀ ਹੈ। ਉਹਨਾਂ ਦੇ ਵਿੱਚੋਂ ਪਹਿਲਾ ਜਿਹੜਾ ਤਰੀਕਾ ਹੈ ਉਹ ਗੁਰਬਾਣੀ ਦੇ ਪਾਠ ਦਾ ਹੈ। ਅਤੇ ਮਹਾਰਾਜ ਸਾਹਿਬ ਨੇ ਕਿਹਾ ਆਇਓ ਸੁਣਨ ਪੜ੍ਹਨ ਕੋ ਬਾਣੀ, ਤੈਨੂੰ ਜੀਵਨ ਹੀ ਪਰਮੇਸ਼ੁਰ ਦੀ ਨਾਮ ਰੂਪ ਬਾਣੀ ਪੜ੍ਹਨ ਵਾਸਤੇ ਵਾਹਿਗੁਰੂ ਦੀਆਂ ਸਿਫਤਾਂ ਭਰਪੂਰ ਗੁਰਬਾਣੀ ਦੇ ਪੜ੍ਹਨ ਵਾਸਤੇ ਸਿੱਖਾ ਤੈਨੂੰ ਜੀਵਨ ਮਿਲਿਆ ਹੈ। ਇਸ ਕਰਕੇ ਗਾਵਹੋ ਸੁਣੋ ਪੜ੍ਹੋ ਨਿਤ ਭਾਈ, ਤਿੰਨੇ ਗੱਲਾਂ ਕਹਿ ਦਿੱਤੀ। ਗਾਇਨ ਕਰੋ, ਸੁਣਨਾ ਕਰੋ ਅਤੇ ਪੜ੍ਹਨਾ ਕਰੋ, ਅਤੇ ਗੁਰਪੂਰੇ ਤੂੰ ਰੱਖ। ਰਾਗੀ ਸਿੰਘ ਸਾਹਿਬਾਨਾਂ ਨੇ ਵੈਸ ਤਾਂ ਇਸ ਸਟੇਜ 'ਤੇ ਸਾਰੀ ਰਾਗੀ ਸਿੰਘ ਸਾਹਿਬਾਨ ਚੋਣਵੇਂ ਆਉਂਦੇ, ਸੁੰਦਰ ਕੀਰਤਨ ਕਰਦੇ ਨੇ। ਹੁਣ ਵੀ ਤੁਹਾਡੇ ਕੋਲ ਜਿਹੜੇ ਜਥੇ ਹੈ ਬਹੁਤ ਸੁੰਦਰ ਕੀਰਤਨ ਕਰਨ ਵਾਲੇ ਗੁਰਮੁਖ, ਅਤੇ ਇੱਕ ਇੱਕ ਸ਼ਬਦ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਬਹੁਤ ਬੜੇ ਠਹਿਰਾਅ ਦੇ ਨਾਲ, ਬੜੀ ਸੁੰਦਰ ਉਚਾਰਨ ਕਰਨ ਦੇ ਨਾਲ ਗੁਰਮੁਖ ਜਥੇ ਨੇ ਕੀਰਤਨ ਕੀਤਾ ਹੈ। ਜੋ ਵਿਚਾਰ ਦੀ ਲੜੀ ਚੱਲ ਰਹੀ ਹੈ ਕਿ ਜਿਹੜੇ ਪੰਜ ਤਰੀਕੇ ਨੇ ਪਰਮਾਤਮਾ ਦੇ ਚਿੰਤਨ ਕਰਨ ਦੇ ਗੁਰੂ ਘਰ ਵਿੱਚ, ਕਿਉਂਕਿ ਗੁਰਸਿੱਖ ਨੂੰ ਇਹ ਹਦਾਇਤ ਹੈ ਗੁਰੂ ਸਾਹਿਬ ਦੀ, ਜੇ ਪਾਠ ਕਰਨਾ ਹੈ ਤਾਂ ਵੀ ਗੁਰਬਾਣੀ ਦਾ, ਔਰ ਜੇ ਕੀਰਤਨ ਕਰਨਾ ਹੈ ਤਾਂ ਵੀ ਗੁਰਬਾਣੀ ਦਾ। ਇਹ ਨਹੀਂ ਵੀ ਲੋਕਾਂ ਦੇ ਬਣਾਏ ਗੀਤ ਜਿਹੜੇ ਨੇ, ਕਵਿਤਾਵਾਂ ਜਿਹੜੀਆਂ ਉਹੀ ਪੜ੍ਹੀਆਂ ਜਾਣ ਗੁਰਬਾਣੀ ਛੱਡ ਕੇ, ਇਹ ਗੁਰਮਤਿ ਵਿੱਚ ਬਾਤ ਪ੍ਰਮਾਣਿਤ ਨਹੀਂ ਹੈ। ਕੀਰਤਨ ਕਰਨਾ ਤਾਂ ਵੀ ਗੁਰਬਾਣੀ ਦਾ, ਕਥਾ ਕਰਨੀ ਹੈ ਤਾਂ ਵੀ ਗੁਰਮਤ ਸਿਧਾਂਤਾਂ ਦੀ ਕਥਾ ਕਰਨੀ ਹੈ। ਹੋਰ ਜਿਵੇਂ ਅਨਮਤਾਂ ਦੇ ਗ੍ਰੰਥ ਹਨ, ਵਿਰੋਧ ਉਹਨਾਂ ਦਾ ਕੋਈ ਨਹੀਂ, ਪਰ ਉਹਨਾਂ ਦੀ ਕਥਾ ਕਰਨ ਦੀ ਆਗਿਆ ਨਹੀਂ, ਕਿਉਂਕਿ ਗੁਰੂ ਘਰ ਦੇ ਵਿੱਚ ਭਗਤੀ ਨਾਲ ਰੰਗਿਆ ਹੋਇਆ ਸਾਰੇ ਪੱਖ ਭਗਤੀ ਵਿੱਚ ਰੰਗੇ ਹੋਏ, ਇਹਨਾਂ ਪੱਖਾਂ ਦੇ ਵਿੱਚੋਂ ਕੋਈ ਵੀ ਅਪਣਾਇਆ ਜਾ ਸਕਦਾ। ਅਤੇ ਇਸ ਤੋਂ ਬਾਅਦ ਫਿਰ ਪਰਮੇਸ਼ੁਰ ਦਾ ਜਿਹੜਾ ਨਿਰੋਲ ਨਾਮ ਹੈ ਉਹ ਸਿੱਖ ਨੂੰ ਦੋ ਰੂਪਾਂ 'ਚ ਦਿੱਤਾ ਹੈ, ਮੂਲ ਮੰਤਰ ਜਾਂ ਗੁਰਮੰਤਰ। ਇਹ ਪੰਜ ਤਰੀਕੇ, ਇਹਨਾਂ ਵਿੱਚ ਪਹਿਲੇ ਤਰੀਕੇ ਦੀ ਗੱਲ ਚੱਲ ਰਹੀ ਹੈ ਕਿ ਗੁਰਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਕੀ ਕੁਛ ਮਿਲਦਾ ਰਿਹਾ ਔਰ ਕਿਵੇਂ ਮਿਲਦਾ ਰਿਹਾ। ਅਤੇ ਕੋੜ ਤੱਕ ਦੀਆਂ ਬਿਮਾਰੀਆਂ ਗੁਰਬਾਣੀ ਦੇ ਪਾਠ ਨੇ ਚੁੱਕ ਦਿੱਤੀਆਂ। ਬੇਅੰਤੀ ਇਹ ਅਸੀਆਂ ਮਿਸਾਲਾਂ ਜਿਹੜੀਆਂ ਹਨ, ਵਰਤਮਾਨ ਸਮੇਂ ਦੇ ਅੰਦਰ ਵੀ, ਪਿੱਛੇ ਵੀ ਜੋ ਸਮਾਂ ਬਤੀਤ ਹੋ ਚੁੱਕਾ, ਸਤਿਗੁਰਾਂ ਦੀ ਬਾਣੀ ਦੇ ਪਾਠ ਦੇ ਕ੍ਰਿਸ਼ਮੇ ਥਾਂ ਥਾਂ ਹੋ ਰਹੇ ਨੇ, ਉਹਦੇ 'ਚ ਆਪ ਜੀ ਨੇ ਬਹੁਤ ਸਾਰੇ ਦ੍ਰਿਸ਼ਟਾਂਤ ਪ੍ਰਮਾਣ ਸੁਣੇ। ਥੋੜ੍ਹਾ ਹੀ ਸਮਾਂ ਹੋਇਆ ਹੈ ਜੋ ਪੰਜਾਬ ਦੇ ਵਿੱਚ ਖੰਨਾ ਸ਼ਹਿਰ ਹੈ ਅਤੇ ਖੰਨੇ ਤੋਂ ਸਮਰਾਲੇ ਨੂੰ ਸੜਕ ਜਾਂਦੀ ਹੈ, ਖੰਨਾ ਸਮਰਾਲਾ ਰੋਡ ਦੇ ਉੱਤੇ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ। ਉਸ ਮਾਤਾ ਦੇ ਵੀ ਜਿਸਮ ਦੇ ਉੱਤੇ ਕੋੜ ਹੋ ਗਿਆ, ਸਾਰੇ ਜਿਸਮ 'ਤੇ ਤਾਂ ਨਹੀਂ ਪਰ ਇੱਕ ਥਾਂ 'ਤੇ ਕੋੜ ਸੀ ਜਿਹੜਾ, ਅਤੇ ਉਹ ਬਿਮਾਰੀ ਐਸੀ ਹੈ ਇਹਦੇ 'ਚ ਖੂਨ ਪੀਕ ਬਣ ਕੇ ਬਹਿੰਦਾ ਰਹਿੰਦਾ, ਕਚਲਹੂ ਜਿਹਾ ਬਣਦਾ ਰਹਿੰਦਾ ਹੈ। ਅਤੇ ਉਹ ਘਰ ਦੇ ਵੀ ਮਾਤਾ ਦਾ ਬਹੁਤ ਕੋਈ ਸਤਿਕਾਰ ਨਹੀਂ ਸੀ ਕਰਦੇ, ਮਾਤਾ ਬੜੀ ਤੰਗ ਹੋਈ ਕਿ ਬਿਮਾਰੀ ਐਸੀ ਚਿੰਬੜ ਗਈ ਦੂਰ ਨਹੀਂ ਹੋਣ ਵਾਲੀ ਲੱਗਦੀ, ਇਲਾਜ ਤਾਂ ਕਰਾਇਆ ਹੋਊਗਾ ਪਰ ਮੈਨੂੰ ਉਹਦਾ ਪਤਾ ਨਹੀਂ ਵੀ ਇਲਾਜ ਉਹਨੇ ਕਿੰਨਾ ਕਰਾਇਆ, ਕਿੱਥੇ ਕਿੱਥੇ ਕਰਾਇਆ, ਇਹਦਾ ਮੌਕਾ ਨਹੀਂ ਮਿਲਿਆ। ਪਰ ਮੈਂ ਉਹ ਮਾਤਾ ਨੂੰ ਦੇਖਿਆ, ਉਸ ਨੂੰ ਕਿਸੇ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਣ ਵਾਲੇ, ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਰੱਖਣ ਵਾਲੇ ਕਿਸੇ ਗੁਰਸਿੱਖ ਸ਼ਰਧਾਲੂ ਦਾ ਮਿਲਾਪ ਹੋ ਗਿਆ। ਉਸ ਨੇ ਮਾਤਾ ਨੂੰ ਦੱਸਿਆ ਵੀ ਮਾਤਾ ਮੇਰਾ ਵਿਸ਼ਵਾਸ ਹੈ ਵੀ ਤੇਰਾ ਇਹ ਕੋੜ ਹਟ ਸਕਦਾ, ਪਰ ਇੱਕ ਸਾਧਨ ਤੈਨੂੰ ਕਰਨਾ ਪਊਗਾ। ਕਹਿਣ ਲੱਗੀ ਭਾਈ ਮੈਨੂੰ ਦੱਸ, ਜੋ ਕਹੇ ਮੈਂ ਕਰਨ ਨੂੰ ਤਿਆਰ ਹਾਂ ਪਰ ਕੋੜ ਹਟੇ। ਉਹ ਕਹਿੰਦੇ ਵੀ ਕੋਈ ਰਹਿਤ ਬਹਿਤ ਵਾਲਾ ਕਿਰਾਇਤੀਆ ਨਾ ਹੋਵੇ, ਰਹਿਤ ਬਹਿਤ ਵਾਲਾ ਗੁਰਸਿੱਖ ਹੋਵੇ। ਜਿੱਥੇ ਰਹਿਤ ਬਹਿਤ ਹੋਵੇ ਉੱਥੇ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਵੀ ਹੋਵੇ। ਅਤੇ ਕਈਆਂ ਦੀ ਰਹਿਤ ਹੈ ਗੁਰੂ ਗ੍ਰੰਥ ਸਾਹਿਬ 'ਤੇ ਉਹਨਾਂ ਵਿਸ਼ਵਾਸ ਨਹੀਂ ਹੈ, ਅਤੇ ਹੈ ਤਾਂ ਉਹ ਵੀ ਸਾਡੇ ਵਿੱਚੋਂ ਹੀ ਸਿੱਖ ਕਹਾਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਸਿੱਖਿਆ ਵਾਸਤੇ ਹੈ, ਸਿੱਖਿਆ ਪ੍ਰਾਪਤ ਕਰੋ। ਅਤੇ ਬਹੁਤ ਤਰ੍ਹਾਂ ਦੀਆਂ ਗਲਤ ਗੱਲਾਂ ਦਾ ਪ੍ਰਚਾਰ ਕਰਨਾ ਨਾਸਤਿਕ ਲੋਕਾਂ ਨੇ ਸ਼ੁਰੂ ਕੀਤਾ ਹੋਇਆ। ਕੁਛ ਲੋਕ ਇਹ ਵੀ ਕਹਿਣ ਲੱਗ ਗਏ ਵੀ ਮੱਥਾ ਟੇਕਣ ਦੀ ਲੋੜ ਨਹੀਂ ਹੈ, ਇਹ ਕਿਹਾ ਜਿਹਾ ਮੂਰਖ ਵੀ ਜੰਮ ਪਿਆ ਸੀ, ਉਹ ਕਹਿੰਦਾ ਸੀ ਚੌਰ ਕਰਨ ਦੀ ਲੋੜ ਨਹੀਂ ਹੈ, ਇਹ ਬੇਸੁਰੀਆਂ ਆਵਾਜ਼ਾਂ ਸਾਰੀਆਂ, ਇਹ ਤਾਂ ਨਾ ਉਹਨਾਂ ਦਾ ਮਨ ਦਾ ਮਨੋਰਥ ਪੂਰਾ ਹੋ ਸਕਣਾ, ਉਹਨਾਂ ਦੇ ਪਿੱਛੇ ਕਿਹੜੀ ਸ਼ਕਤੀ ਹੈ ਔਰ ਕੀ ਉਹਨਾਂ ਦਾ ਮਨੋਰਥ ਹੈ। ਉਹਨਾਂ ਦਾ ਮਨੋਰਥ ਹੈ ਗੁਰੂ ਗ੍ਰੰਥ ਸਾਹਿਬ ਤੋਂ ਲੋਕਾਂ ਦੀ ਸ਼ਰਧਾ ਤੋੜਨੀ, ਇਹ ਮਨੋਰਥ ਹੈ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਿਹੜਾ ਹੈ, ਜਿਨ੍ਹਾਂ ਲੋਕਾਂ ਨੂੰ ਮਨ ਦੇ ਵਿੱਚ ਇਹ ਦੁਵੈਸ਼ ਹੈ ਵੀ ਵੱਡੇ ਵੱਡੇ ਧਰਮਾਂ ਦੇ ਗ੍ਰੰਥ ਨੇ ਜਿਵੇਂ ਵੇਦ ਅਨਚਾਰੇ, ਗੀਤਾ ਹੈ, ਅਤੇ ਇਹਨਾਂ ਦਾ ਸਤਿਕਾਰ ਨਹੀਂ ਉਕਣ ਹੋ ਸਕੇ, ਅਤੇ ਉਹਨਾਂ ਲੋਕਾਂ ਨੇ ਕੁਛ ਜਿਹੜੇ ਧਰਮ ਵਿਰੋਧੀ ਹੋਇਆ ਕਰਦੇ ਨੇ, ਸਾਰੇ ਲੋਕ ਤਾਂ ਹੁੰਦੇ ਨਹੀਂ ਹਜੇ ਰੱਬ ਦੇ ਭੈ ਵਾਲਾ ਤਾਂ ਕਰਦਾ ਹੀ ਨਹੀਂ ਹੈ ਕੰਮ, ਉਹ ਯੋਜਨਾਬੱਧ ਤਰੀਕੇ ਦੇ ਨਾਲ ਕੁਛ ਲੋਕ ਲੱਗੇ ਹੋਏ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਕਿਵੇਂ ਨਾ ਕਿਵੇਂ ਲੋਕਾਂ ਦੀ ਤੋੜੀ ਜਾਏ। ਜਿੱਦਣ ਸਿੱਖ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ 'ਤੇ ਟੁੱਟ ਗਈ ਤਾਂ ਸਿੱਖ ਦੇ ਕੋਲ ਬਾਕੀ ਬਚੇ ਹੀ ਕੁਛ ਨਹੀਂ, ਫਿਰ ਉਹ ਆਪਣੇ ਆਪ ਨੂੰ ਸਿੱਖ ਨਾ ਸਮਝੇ ਵੀ ਮੈਂ ਸਿੱਖ ਹਾਂ। ਸਿੱਖ ਤਾਂ ਉਹ ਹੈ ਜਿਹੜਾ ਗੁਰੂ 'ਤੇ ਵਿਸ਼ਵਾਸ ਹੈ, ਜਾ ਕੇ ਮਨ ਗੁਰ ਕੀ ਪ੍ਰਤੀਤ, ਜੇ ਪ੍ਰਤੀਤ ਹੀ ਨਹੀਂ ਹੈ ਸਿੱਖਾਂ ਦਾ ਫਿਰ ਉਹ, ਇਸ ਕਰਕੇ ਉਸ ਮਾਤਾ ਨੂੰ ਦੱਸਿਆ ਗਿਆ ਕਿ ਕੋਈ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਣ ਵਾਲਾ ਵੀ ਹੋਵੇ, ਸ਼ਰਧਾ ਹੋਵੇ ਅਤੇ ਉਹ ਰਹਿਤ ਵਹਿਤ ਵਾਲਾ ਵੀ ਹੋਵੇ, ਵੀ ਅਜਿਹੇ ਗੁਰਸਿੱਖ ਰਹਿਤ ਵਹਿਤ ਵਾਲੇ, ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਰੱਖਣ ਵਾਲੇ ਅਤੇ ਬਾਣੀ ਦਾ ਪਾਠ ਕਰਨ ਦਾ ਅਭਿਆਸੀ ਵੀ ਹੋਵੇ, ਅਜਿਹੇ ਗੁਰਮੁਖ ਦੀ ਰਸਨਾ ਤੋਂ ਜੇ 40 ਦਿਨ ਤੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਲਵੇ ਇਹ ਤਾਂ ਤੇਰਾ ਕੂੜ ਹਟ ਸਕ, ਅਤੇ ਗੁਰਮੁਖ ਰੂਹਾਂ ਕਈ ਵਾਰੀ ਸਾਡੇ ਲਾਗੇ ਛਾਗੇ ਹੁੰਦੀਆਂ, ਨਹੀਂ ਪਤਾ ਹੁੰਦਾ, ਖੋਜ ਕਰਨ ਤੋਂ ਮਿਲ ਜਾਂਦੇ ਹੈ। ਗੁਰੂ ਨਾਨਕ ਦੀ ਫੁਲਵਾੜੀ ਦੇ ਕਈ ਵਾਰੀ ਫੁੱਲ ਅਜਿਹੇ ਥਾਂ 'ਤੇ ਵੀ ਖਿੜੇ ਹੁੰਦੇ ਨੇ ਜਿੱਥੇ ਲੋਕਾਂ ਦੀ ਨਿਗਾਹ ਨਹੀਂ ਪੈਂਦੀ, ਕਮਾਈ ਕਰਨ ਵਾਲੇ ਉਸ ਮਾਈ ਨੂੰ ਉੱਥੇ ਖੰਨੇ ਦੇ ਵਿੱਚ ਇੱਕ ਗ੍ਰੰਥੀ ਸਿੰਘ ਡਿਊਟੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਸੀ, ਅਤੇ ਉਹ ਗੁਰਮੁਖ ਦੇ ਵਿੱਚ ਇਹ ਗੁਣ ਸਨ ਸਾਰੇ ਜਿਹੜੇ ਪਿੱਛੇ ਆਪ ਜੀ ਨੇ ਸੁਣੇ, ਰਹਿਤ ਵਹਿਤ ਵੀ ਸੀ, ਉਹ ਰਹਿਤ ਵਹਿਤ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਵੀ ਸੀ ਔਰ ਨਾਮ ਬਾਣੀ ਦਾ ਅਭਿਆਸ ਕਰਨ ਵਾਲਾ ਵੀ ਸੀ। ਮਾਤਾ ਨੇ ਤਰਲਾ ਲਿਆ, ਕਹਿਣ ਲੱਗੀ ਭਾਈ ਸਾਹਿਬ ਵੀ ਜੇ ਤੂੰ ਮੇਰੇ ਵਾਸਤੇ ਘੰਟਾ ਕੱਢ ਲਿਆ ਕਰੇ 40 ਦਿਨ, ਇਹ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ, ਔਰ ਜਿੰਨੀ ਮੇਰੇ ਕੋਲੋਂ ਹੋਊਗੀ ਮੈਂ ਸੇਵਾ ਵੀ ਕਰ ਦਿਓ। ਉਹ ਗੁਰਸਿੱਖ ਕਹਿੰਦਾ ਮਾਤਾ ਵੀ ਇਹ ਬਾਣੀ ਹੈ, ਕੋਈ ਵਪਾਰ ਥੋੜ੍ਹੀ ਹੈ, ਅਗਰ ਤੇਰਾ ਕੋੜ ਹਟ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਸੁਣਾਉਣ ਦੇ ਨਾਲ ਜੇ ਤੇਰਾ ਐਸਾ ਵਿਸ਼ਵਾਸ ਹੈ ਤਾਂ ਇਹ ਪਰਉਪਕਾਰ ਵਾਸਤੇ ਰੋਜ਼ ਜਦੋਂ ਘੰਟਾ ਮੈਂ ਪਾਠ ਕਰੂੰਗਾ ਮੇਰੇ ਵੀ ਤਾਂ ਸਵਾਸ ਸਫਲੇ ਹੋਣਗੇ, ਵੀ ਲੈਣ ਦੇਣ ਵਾਲੀ ਕੋਈ ਬਾਤ ਨਹੀਂ, ਵੀ ਤੂੰ ਇਸ ਤਰ੍ਹਾਂ ਕਰ, ਸਮਾਂ ਨਿਸ਼ਚਿਤ ਕਰ ਲੈ, ਮੈਂ ਤੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿਆ ਕਰੂੰ, ਤੂੰ ਸੁਣ ਲੈ। ਅਤੇ ਉਸ ਮਾਈ ਨੇ ਪਾਠ ਸੁਣਨ ਵਾਸਤੇ ਸਮਾਂ ਭਾਈ ਸਾਹਿਬ ਨਾਲ ਨਿਸ਼ਚਿਤ ਕਰ ਲਿਆ, ਇਹ ਖੰਨੇ ਸ਼ਹਿਰ ਦੀ ਗੱਲ। ਅਤੇ ਦੁਖੀ ਬੰਦੇ ਨੂੰ ਸ਼ਰਧਾ ਤਾਂ ਦੇਖੋ ਹੁੰਦੀ ਹੈ, ਉਹਦੇ ਅੰਦਰ ਵਿਸ਼ਵਾਸ ਵੱਧ ਗਿਆ ਵੀ ਮੇਰਾ ਇਲਾਜ ਹੋ। ਅਤੇ ਭਾਈ ਸਾਹਿਬ ਨੇ ਕਿਹਾ ਵੀ ਦੇਖ, ਸੁਣਿਆ ਦੁੱਖ ਪਾਪ ਕਾ ਨਾਸ ਜਪਜੀ ਦੇ ਅੰਦਰ ਮਹਾਰਾਜ ਨੇ ਐਵੇਂ ਨਹੀਂ ਕਿਹਾ, ਪਰ ਕਿਤੇ ਨਾ ਕਿਤੇ ਚੂਕ ਹੋ ਜਾਂਦੀ ਹੈ ਜਿਹੜੇ ਕਰਕੇ ਕੰਮ ਸੰਪੂਰਨ ਨਹੀਂ ਹੁੰਦਾ। ਹਰ ਰੋਜ਼ ਮਾਤਾ ਨੇ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਨਾ ਅਤੇ ਭਾਈ ਸਾਹਿਬ ਨੇ ਅਰਦਾਸ ਕਰਕੇ ਲੱਗਣਾ ਕਿ ਸਤਿਗੁਰੂ ਜੀ ਇਸ ਮਾਤਾ ਦੇ ਕੋਈ ਕਰਮ ਦਾ ਰੋਗ ਹੈ ਜਿਹੜੇ ਕਰਕੇ ਕੋਹੜ ਹੋਇਆ। ਤੁਸੀਂ ਬੜੇ ਦਿਆਲੂ ਹੋ, ਤੁਹਾਡੀ ਬਾਣੀ ਦਾ ਹੀ ਫਰਮਾਨ ਹੈ ਵੀ ਸੁਣਨ ਦੇ ਨਾਲ ਪਾਪ ਅਤੇ ਦੁੱਖ ਨਾਸ ਹੋ ਜਾਂਦੇ, ਕਿ ਵੀ ਕਿਰਪਾ ਕਰਨੀ ਮਹਾਰਾਜ ਤੁਸੀਂ ਇਸ ਮਾਤਾ 'ਤੇ, ਇਹਦਾ ਕੋਹੜ ਦਾ ਰੋਗ ਹੈ ਜਿਹੜਾ ਦੂਰ ਹੋ ਜਾਵੇ। ਇਹ ਅਰਦਾਸ ਕਰਕੇ ਸੁਖਮਨੀ ਸਾਹਿਬ ਸ਼ੁਰੂ ਕਰ ਲੈਣਾ। ਜਦੋਂ ਸੁਖਮਨੀ ਸਾਹਿਬ ਸੰਪੂਰਨ ਹੋ ਜਾਣਾ ਫਿਰ ਅਰਦਾਸ ਕਰਨੀ। ਇਹ ਸਿਲਸਿਲਾ ਲੜੀਵਾਰ 40 ਦਿਨ ਚੱਲਦਾ ਰਿਹਾ ਅਤੇ 40ਵੇਂ ਦਿਨ ਜਦੋਂ ਅਰਦਾਸ ਹੋਈ, ਮੈਂ ਉਸ ਮਾਤਾ ਨੂੰ ਦੇਖਿਆ, ਇੱਕ ਅੱਧੀ ਵਾਰ ਹੀ ਦੇਖਿਆ, ਬਹੁਤੀ ਵਾਰ ਤਾਂ ਨਹੀਂ। ਉੱਥੇ ਸੰਤ ਭਾਈ ਮਹਿੰਦਰ ਸਿੰਘ ਜੀ ਰਹਿੰਦੇ ਸੀ, ਉਹਨਾਂ ਦੇ ਗੁਆਂਢ ਦੇ ਵਿੱਚ ਸੀ ਮਾਈ ਕੰਨੇ ਵਾਲੇ ਮਹਾਂਪੁਰਸ਼ਾਂ ਦੇ, ਅਤੇ ਉਸ ਬੀਬੀ ਦਾ ਬਿਲਕੁਲ ਹੀ ਤੰਦਰੁਸਤ ਹੋਈ ਦਾ ਮੈਂ ਦਰਸ਼ਨ ਕੀਤਾ ਵੀ ਉਹ ਸਾਰੀ ਬਿਮਾਰੀ ਉਹਦੀ ਖਤਮ ਹੋ ਗਈ। ਪਾਠ ਦਾ ਜਿੱਥੇ ਆਤਮਕ ਰਸ ਦੀ ਬਾਤ ਹੈ ਅਤੇ ਪਾਠ ਦੇ ਨਾਲ ਜਿੱਥੇ ਪਾਪ ਜਨਮਾਂ ਜਨਮਾਤਰਾਂ ਦੇ ਖਤਮ ਹੋਣ ਦੀ ਗੱਲ ਹੈ ਅਤੇ ਪਾਠ ਦੇ ਨਾਲ ਜਿੱਥੇ ਸਵਾਸ ਸਫਲੇ ਹੋਣ ਦੀ ਗੱਲ ਹੈ, ਉੱਥੇ ਸੰਸਾਰਕ ਪੱਖ ਵਿੱਚ ਇਹਦੇ ਬਹੁਤ ਵੱਡੇ ਲਾਭ ਵੀ ਹੈ। ਇਸ ਕਰਕੇ ਗੁਰਬਾਣੀ ਦੇ ਨਾਲ ਸਿੱਖ ਜੀਵਨ ਭਰ ਜੁੜਿਆ ਰਹਿੰਦਾ ਹੈ ਅਤੇ ਬਾਣੀ ਦੇ ਪਾਠ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਜੇ ਪਾਠ ਆਪ ਨਾ ਆਉਂਦਾ ਹੋਵੇ ਤਾਂ ਸੁਣਨ ਦੇ ਵਿੱਚ ਵਿਸ਼ਵਾਸ ਰੱਖਦਾ, ਕਿਉਂਕਿ ਐਸਾ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਇਹ ਵਿਸ਼ਵਾਸ ਗੁਰੂਆਂ ਨੇ ਆਪ, ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਭਾਈ ਲਹਿਣੇ ਨੂੰ ਜਿਹੜੇ ਬਾਅਦ ਵਿੱਚ ਗੁਰੂ ਅੰਗਦ ਰੂਪ ਹੋ ਕਰਕੇ ਸੰਸਾਰ ਦੇ ਤਾਰਨ ਦੀ ਡਿਊਟੀ ਸਾਂਭੀ, ਉਹਨਾਂ ਨੇ ਇੱਕ ਦਿਨ ਬਾਣੀ ਦੇ ਮਹੱਤਵ ਬਾਰੇ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ ਸੀ। ਜਪਜੀ ਸਾਹਿਬ ਦਾ ਪਾਠ ਬੜਾ ਪ੍ਰਚਲਿਤ ਹੋ ਚੁੱਕਾ ਸੀ ਗੁਰਸਿੱਖਾਂ ਵਿੱਚ। ਗੁਰੂ ਨਾਨਕ ਨੇ ਕਿਹਾ ਵੀ ਇਹ ਬ੍ਰਹਮ ਗਿਆਨ ਦੇਣ ਵਾਲੀ ਬਾਣੀ ਹੈ, ਸੱਚਖੰਡ ਦੇ ਵਿੱਚ ਉਚਾਰਨ ਕੀਤੀ ਇਸ ਬਾਣੀ ਨੂੰ, ਜਿਵੇਂ ਮੂਲ ਮੰਤਰ ਉੱਥੇ ਉਚਾਰਨ ਕੀਤਾ ਅਤੇ ਫਿਰ ਸਿੱਧਾਂ ਦੀ ਪ੍ਰਥਾਏ, ਸਿੱਧਾਂ ਦੇ ਨਾਲ ਗੋਸ਼ਟ ਹੁੰਦਿਆਂ ਬਚਨ ਬਿਲਾਸ ਹੋਏ ਅਤੇ ਮਹਾਰਾਜ ਸਾਹਿਬ ਨੂੰ ਪੁੱਛਿਆ, ਸੱਚੇ ਪਾਤਸ਼ਾਹ ਇਹ ਬਾਣੀ ਦੀ ਮਹੱਤਤਾ ਬਾਰੇ ਆਪ ਕਿਰਪਾ ਕਰੋ। ਅਤੇ ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਲੈਣਾ, ਵੀ ਇਹਦੀ ਇੱਕ ਮਰਿਆਦਾ ਇਹ ਹੈ ਵੀ ਜਦੋਂ ਵੀ ਬਾਣੀ ਦਾ ਪਾਠ ਕਰਨਾ ਹੈ ਵੀ ਉਦੋਂ ਪਾਠ ਦੇ ਜਿਹੜੇ ਬੋਲ ਨੇ ਸ਼ਬਦ, ਉਹਨਾਂ ਦੇ ਅਰਥਾਂ ਵਿੱਚ ਆਪਣੀ ਸੁਰਤ ਨੂੰ ਟਿਕਾਉਣਾ ਵੀ ਸ਼ਬਦ ਕੀ ਕਹਿ ਰਿਹਾ। ਜ਼ਬਾਨ ਨਾਲ, ਰਸਨਾ ਨਾਲ ਮੁੱਖ 'ਤੇ ਪਾਠ ਹੋ ਰਿਹਾ ਅਤੇ ਸੁਰਤ ਉਹਦਾ ਵਿਚਾਰ ਕਰਦੀ ਜਾਏ। ਇਸ ਬਚਨ ਨੂੰ ਭਾਈ ਸੰਤੋਖ ਸਿੰਘ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਅੰਕਿਤ ਕੀਤਾ। ਮਹਾਰਾਜ ਸਾਹਿਬ ਜੀ ਬੋਲੇ, ਕਹਿੰਦੇ, ਲੈਣਿਆ ਅਰਥ ਵਿਚਾਰ ਕਰੈ ਉਰ ਮਾਹੀ, ਉਰ ਨਾਮ ਹਿਰਦੇ ਦਾ। ਸਿੱਖ ਜਦੋਂ ਬਾਣੀ ਦਾ ਪਾਠ ਕਰੇ, ਸੁਰਤ ਦੇ ਵਿੱਚ ਹਿਰਦੇ ਦੇ ਤਲ ਦੇ ਉੱਤੇ ਅਤੇ ਅਰਥਾਂ ਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਰੱਖੇ। ਰਹੀ ਗੱਲ ਫਲ ਦੀ, ਵੀ ਫਲ ਕੀ ਹੈ ਇਸ ਦਾ, ਕਹਿੰਦੇ ਮੁਕਤ ਹੋਏ ਸੋ ਸੰਸੈ ਨਾਹੀ, ਗੁਰੂ ਨਾਨਕ ਸਾਹਿਬ ਦਾ ਵਚਨ ਹੈ। ਉਹਦੇ ਮੁਕਤ ਹੋਣ ਵਿੱਚ ਕੋਈ ਸੰਸਾ ਨਹੀਂ ਹੈ, ਫਿਰ ਮੁਕਤ ਹੋ ਜਾਏਗਾ। ਇਸ ਕਰਕੇ ਬਾਣੀ ਦਾ ਜਿਹੜਾ ਪਾਠ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪ ਬਾਣੀ ਦਾ ਪਾਠ ਜਾਪ ਕਰਦੇ ਰਹੇ, ਔਰ ਉਸ ਬਾਣੀ ਦੇ ਉੱਤੇ ਮੇਰ ਨਹੀਂ ਵਾਰੀ ਵੀ ਮੇਰੀ ਬਾਣੀ ਹੈ। ਮਹਾਰਾਜ ਨੇ ਇਹ ਕਿਹਾ ਵੀ ਇਹ ਅਕਾਲ ਪੁਰਖ ਦਾ ਸਰੂਪ ਵੀ ਹੈ ਅਤੇ ਅਕਾਲ ਪੁਰਖ ਦੇ ਦਰ ਤੋਂ ਆਈ ਹੈ। ਇਹਨੂੰ ਕਿਹਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਠਾਈ, ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸੱਚ। ਬਾਣੀ ਤੁਰ ਦਰਗਾਹੋਂ ਆਈ ਹੈ, ਇਸ ਕਰਕੇ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਬਾਣੀ ਦੇ ਬਰਾਬਰ ਦੀ ਹੋਰ ਕੋਈ ਬਾਤ ਹੋ ਹੀ ਨਹੀਂ ਸਕਦੀ ਸੰਸਾਰ ਵਿੱਚ। ਇਸ ਕਰਕੇ ਬਾਣੀ ਪਰਮੇਸ਼ਰ ਸਰੂਪ ਹੈ, ਧੁਰਾਂ ਤੋਂ ਆਈ ਹੋਈ ਹੈ ਅਤੇ ਜਿਹੜਾ ਬਾਣੀ ਦਾ ਜਾਪ ਕਰਦਾ ਉਹਨੂੰ ਆਪਣੇ ਵਾਸਤਵ ਰੂਪ ਸੱਚਖੰਡ ਦੇ ਵਿੱਚ ਸਦਾ ਵਾਸਤੇ ਨਿਵਾਸ ਕਰਾ ਦਿੰਦੇ। ਇਸ ਬਾਣੀ ਵਿੱਚ ਇਹ ਸਮਰੱਥ ਹੈ, ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਰੇ। ਅਤੇ ਬਹੁਤ ਸਾਰੀਆਂ ਗੁਰਮੁਖ ਰੂਹਾਂ ਦੇ ਜੀਵਨਾਂ ਵਿੱਚੋਂ ਪੜਚੋਲਿਆਂ ਬਹੁਤ ਕੁਛ ਪ੍ਰਾਪਤ ਹੁੰਦਾ ਹੈ। ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬਾਨੀ, ਭਾਈ ਸਾਹਿਬ ਦਾ ਜੀਵਨ ਬੜਾ ਕੁਰਬਾਨੀ ਵਾਲਾ ਵੀ ਸੀ, ਬੜਾ ਲੰਮਾ ਸਮਾਂ ਜੇਲ੍ਹ ਵੀ ਕੱਟੀ ਦੇਸ਼ ਆਜ਼ਾਦ ਕਰਾਉਣ ਵਾਸਤੇ, ਉਹਦੇ ਵਿੱਚ ਵੀ ਯੋਗਦਾਨ ਪਾਇਆ ਅਤੇ ਧਰਮ ਦੀ ਕਿਰਤ ਕਰਦੇ ਹੋਏ ਗੁਰਮੰਤਰ ਦਾ ਅਭਿਆਸ ਕੀਤਾ ਅਤੇ ਨਿਰੋਲ ਹੀ ਗੁਰਬਾਣੀ ਦੇ ਸ਼ਬਦਾਂ ਦਾ ਸਿੱਧੇ ਢੰਗ ਦੇ ਨਾਲ ਕੀਰਤਨ ਕਰਨ ਦੀ ਪ੍ਰਥਾ ਵੀ ਤੋਰੀ। ਉਹਨਾਂ ਦੇ ਮਨ ਦੇ ਅੰਦਰ ਸੰਕਲਪ ਆਇਆ ਵੀ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਪੈਦਲ ਚੱਲ ਕੇ ਕੀਤੀ ਅਤੇ ਭਾਈ ਸਾਹਿਬ ਦੇ ਨਾਲ ਕੁਝ ਸਿੰਘ ਜਥਾ ਬਣਾ ਕੇ ਚੱਲ ਪਏ। ਉਹਨਾਂ ਦੇ ਵਿੱਚ ਸੰਤ ਕਿਰਪਾਲ ਸਿੰਘ ਜੀ ਜੋ ਪੰਜਾਂ ਪਿਆਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਵੇਲੇ ਉਹਨਾਂ ਦੀ ਡਿਊਟੀ ਹੋਇਆ ਕਰਦੀ ਅਤੇ ਉਹਨਾਂ ਨੇ ਆਪ ਦੱਸਿਆ ਵੀ ਮੈਂ ਵਿੱਚ ਸ਼ਾਮਿਲ ਸੀ ਉਹਨਾਂ ਪੰਜਾਂ ਦੇ। ਇਹ ਭਾਈ ਸਾਹਿਬ ਦੀ ਇਹ ਹਦਾਇਤ ਸੀ ਵੀ ਮਾਰਗ ਚਲਤ ਹਰੇ ਹਰ ਧਿਆਈ ਹੈ, ਵੀ ਜਿਸ ਵੇਲੇ ਹਜ਼ੂਰ ਸਾਹਿਬ ਵਾਲੇ ਪਾਸੇ ਨੂੰ ਕਦਮ ਪੁੱਟਣਾ ਹੈ ਕੋਈ ਸਵਾਸ ਐਸਾ ਨਹੀਂ, ਕੋਈ ਕਦਮ ਐਸਾ ਨਹੀਂ ਜਿਹਦੇ ਨਾਲ ਵਾਹਿਗੁਰੂ ਨਾ ਕਿਹਾ ਜਾਏ। ਅਤੇ ਐਸੇ ਵੀ ਯਾਤਰੂ ਸੀ ਸਿੱਖ ਯਾਤਰੂ, ਬਾਬਾ ਅਤਰ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਯਾਤਰਾ ਕੀਤੀ ਸੀ। ਉਹਨਾਂ ਦਾ ਇਹ ਤਰੀਕਾ ਸੀ ਵੀ ਜਦੋਂ ਕਦਮ ਚੁੱਕਣਾ ਜਿਵੇਂ ਸੱਜਾ ਕਦਮ ਚੁੱਕਿਆ ਇਹਦੇ ਨਾਲ ਕਹਿਣਾ ਵਾਹਿ, ਅਤੇ ਖੱਬਾ ਕਦਮ ਜਦੋਂ ਉਠਾਉਣਾ ਕਹਿਣਾ ਗੁਰੂ। ਉਹਨਾਂ ਨੇ ਆਪਣੀ ਕਦਮਾਂ ਦੀ ਮਾਲਾ ਬਣਾ ਕੇ 100 ਮੀਲ 'ਤੇ ਜਾ ਕੇ ਰੁਕਣਾ, ਇਦੋਂ ਘੱਟ ਨਹੀਂ ਰੁਕਣਾ। ਅਤੇ ਫਿਰ ਉੱਥੇ ਜਾ ਕੇ ਪਰਮਾਤਮਾ ਦੇ ਛੱਡਣਾ ਵੀ ਜੇ ਤਾਂ ਰੋਜ਼ੀ ਰੋਟੀ ਦਾ ਪਰਮੇਸ਼ਰ ਨੇ ਸਾਧਨ ਕੀਤਾ ਤਾਂ ਪਰਮਾਤਮਾ ਦਾ ਧੰਨਵਾਦ ਕਰਨਾ, ਜੇ ਨਹੀਂ ਹੋਇਆ ਤਾਂ ਸਮਝਣਾ ਵੀ ਮੇਰੀ ਪ੍ਰਾਰਭ ਦੇ ਵਿੱਚ ਹੈ ਨਹੀਂ ਸੀ, ਗਿਲਾ ਨਹੀਂ ਕਰਨਾ। 14 ਪੜਾਅ ਕੀਤੇ ਸੀ ਸੰਤਾਂ ਨੇ ਹਜ਼ੂਰ ਸਾਹਿਬ ਤੱਕ, ਅਤੇ ਜਿੱਥੇ 100 ਮੀਲ ਲਗਭਗ ਪੂਰੀ ਹੋ ਗਈ ਉੱਥੇ ਪੜਾਅ ਕਰ ਲੈਣਾ। ਪਰ ਪਰਮਾਤਮਾ ਹਰੇਕ ਪੜਾਅ 'ਤੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਲੋਕਾਂ ਦੇ ਵਿੱਚ ਵੱਸ ਕੇ ਲੋਕਾਂ ਨੂੰ ਪ੍ਰੇਰ ਕੇ ਮਹਾਂਪੁਰਖਾਂ ਦੀ ਸੇਵਾ ਵੀ ਹੁੰਦੀ ਰਹੀ। ਤੋ ਇਸ ਤਰੀਕੇ ਦੇ ਨਾਲ ਭਾਈ ਰਣਧੀਰ ਸਿੰਘ ਵੀ ਜਥੇ ਸਮੇਤ ਤੁਰੇ ਜਾਂਦੇ ਸੀ। ਜਾਂਦਿਆਂ ਜਾਂਦਿਆਂ ਇੱਕ ਨਗਰ ਅਜਿਹਾ ਆਇਆ ਕਿ ਜਿਸ ਨਗਰ ਦੇ ਵਿੱਚ ਲੋਕ ਸਿੱਖੀ ਨੂੰ ਤਾਂ ਜਾਣਦੇ ਨਹੀਂ ਸੀ, ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਐਸੇ ਜਿਹੜੇ ਸਿੱਖ ਧਰਮ ਬਾਰੇ ਗਿਆਨ ਵੀ ਨਹੀਂ ਹੈ ਉਹਨਾਂ ਨੂੰ। ਅਤੇ ਹੁਣ ਭਾਵੇਂ ਲੋਕਾਂ ਨੇ ਤਰੱਕੀ ਬਹੁਤ ਸਾਰੀ ਕਰ ਲਈ ਹੈ, ਅਤੇ ਉੱਥੇ ਰਾਤ ਪੈ ਗਈ, ਭਾਈ ਸਾਹਿਬ ਨੇ ਰਾਤ ਕੱਟਣੀ ਅਤੇ ਸਿੰਘਾਂ ਨੂੰ ਕਿਹਾ ਵੀ ਕੋਈ ਜਗ੍ਹਾ ਜਿੱਥੇ ਆਪਾਂ ਥੋੜ੍ਹਾ ਬਹੁਤ ਪਰਮਾਤਮਾ ਦਾ ਜਸ ਵੀ ਕਰ ਲਈਏ ਅਤੇ ਰਾਤ ਕੱਟਣੀ ਹੈ, ਸਵੇਰੇ ਇੱਥੋਂ ਚੱਲਾਂਗੇ। ਵੀ ਪਿੰਡ ਵਾਲਿਆਂ ਨੂੰ ਪੁੱਛੋ ਕੋਈ ਜਗ੍ਹਾ ਹੈ ਅਸੀਂ ਜਿਹਦੇ ਵਿੱਚ ਜਥਾ ਰਹਿ ਸਕੇ ਰਾਤ ਨੂੰ। ਉਹ ਪਿੰਡ ਵਾਲੇ ਕਹਿਣ ਲੱਗੇ ਜੀ ਹੋਰ ਤਾਂ ਕੋਈ ਜਗ੍ਹਾ ਨਹੀਂ ਹੈ, ਇੱਕ ਪੁਰਾਣੀ ਬੇਆਵਾਜ਼ ਜੀ ਹਵੇਲੀ ਹੈ ਵੀ ਉਹਦੇ 'ਚ ਕੋਈ ਵੀ ਨਹੀਂ ਰਹਿੰਦਾ। ਅਤੇ ਅਸਲ ਦੇ ਵਿੱਚ ਉਹ ਜਗ੍ਹਾ ਦੇ ਵਿੱਚ ਇੱਕ ਪ੍ਰੇਤ ਰਹਿੰਦਾ ਸੀ, ਪਿੰਡ ਵਾਲਿਆਂ ਨੂੰ ਪਤਾ ਸੀ ਇਸ ਗੱਲ ਦਾ ਵੀ ਇੱਥੇ ਪ੍ਰੇਤ ਰਹਿੰਦਾ। ਅਤੇ ਉਹਨਾਂ ਨੇ ਸੋਚਿਆ ਵੀ ਨਾਲੇ ਤਾਂ ਸਿੱਖਾਂ ਦੀ ਪਰਖਣਾ ਹੋਜੂ, ਵੀ ਜੇ ਸਿੱਖਾਂ 'ਚ ਸ਼ਕਤੀ ਹੋਈ ਤਾਂ ਪ੍ਰੇਤ ਨਿਕਲ ਜਾਊ ਇੱਥੋਂ ਤਾਂ ਵੀ ਸਾਡਾ ਕੰਮ ਠੀਕ ਹੋਜੂਗਾ, ਅਤੇ ਨਹੀਂ ਪ੍ਰੇਤ ਨੇ ਸਿੱਖਾਂ ਵਾਲਾ ਕੰਮ ਜ਼ਰੂਰ ਕਰ ਦੇਣਾ। ਰਾਤ ਨੂੰ ਐਡਾ ਕਰੜਾ ਪ੍ਰੇਤ ਸੀ ਉੱਥੇ ਰਹਿੰਦਾ। ਇਹ ਸੋਚ ਕੇ ਉਹਨਾਂ ਨੇ ਦ੍ਰਿੜ ਸੰਕਲਪ ਕਰ ਲਿਆ ਅਤੇ ਦ੍ਰਿੜ ਸੰਕਲਪ ਕਰਕੇ ਸਿੱਖਾਂ ਨੂੰ ਕਹਿਣ ਲੱਗੇ ਜੀ ਫਿਰ ਇੱਕੋ ਹੀ ਹੁਣ ਤਾਂ ਉਪਾਅ ਹੈ ਵੀ ਜੇ ਤੁਹਾਨੂੰ ਜਗ੍ਹਾ ਚਾਹੀਦੀ ਹੈ ਤਾਂ ਆਹ ਜਗ੍ਹਾ ਹੈ, ਰਾਤ ਕੱਟ ਲਓ ਅਤੇ ਇਹਦਾ ਜਿੰਦਰਾ ਖੋਲ੍ਹ ਦਿੰਦੇ। ਅਤੇ ਉਹ ਕਹਿਣ ਲੱਗੇ ਜੀ ਵੀ ਸਾਨੂੰ ਤਾਂ ਜਗ੍ਹਾ ਚਾਹੀਦੀ ਹੈ, ਇਹਦੇ ਨਾਲ ਕੋਈ ਗੱਲ ਨਹੀਂ। ਅਸੀਂ ਸੰਤ ਕਿਰਪਾਲ ਸਿੰਘ ਜੀ ਕਹਿੰਦੇ ਜਦੋਂ ਜਗ੍ਹਾ ਖੋਲ੍ਹੀ ਵੀ ਬੜੀ ਬੇਆਵਾਜ਼ ਜੀ ਜਗ੍ਹਾ ਸੀ, ਕਹਿੰਦੇ ਝਾੜੂ ਲੈ ਕੇ ਅਸੀਂ ਉਹਨੂੰ ਸਿਮਰਿਆ ਸਿਮਰਿਆ ਅਤੇ ਫਿਰ ਜਲ ਛਿੜਕਿਆ, ਜਗ੍ਹਾ ਨੂੰ ਪਵਿੱਤਰ ਕੀਤਾ। ਕਹਿੰਦੇ ਫਿਰ ਆਪਣੇ ਹੱਥੀਂ ਗੱਫਾ ਤਿਆਰ ਕਰਨ ਦੀ ਹੁਣ ਤੱਕ ਇਹਨਾਂ ਦੀ ਪ੍ਰਥਾ ਇਸ ਤਰ੍ਹਾਂ ਹੀ ਹੈ ਅਤੇ ਸਵਯਮ ਪਾਕੀ ਨੇ ਬਾਣੀ ਪੜ੍ਹਦੇ ਹੋਏ ਰੋਟੀ ਤਿਆਰ ਕਰਦੇ ਆ, ਜਿੰਨੀ ਸੁੱਚ ਪਵਿੱਤਰਤਾ ਰੱਖੀ ਜਾਏ। ਇਹ ਤਿੰਨ ਚਾਰ ਕੁ ਜਥੇ ਨੇ ਸਾਡੇ ਪੰਥ ਵਿੱਚ ਜਿਹੜੇ ਗੁਰੂ ਸਾਹਿਬ ਦੇ ਵੇਲੇ ਦੀ ਕੁਛ ਮਰਿਆਦਾ ਸਾਂਭੀ ਬੈਠੇ। ਪਿੰਡਾਂ ਵਾਲੀ ਟਕਸਾਲ ਦੇ ਵਿੱਚ ਵੀ ਬਹੁਤ ਸਾਰੀ ਸੁੱਚ ਪਵਿੱਤਰਤਾ ਹੈ, ਨਾਮਧਾਰੀ ਵੀਰਾਂ ਦੇ ਵਿੱਚ ਵੀ ਇਹ ਪੁਰਾਤਨ ਹੈ, ਇਸ ਤਰ੍ਹਾਂ ਦਾ ਸੁੱਚ ਪਵਿੱਤਰਤਾ ਦੇਖੀ ਗਈ ਹੈ, ਅਤੇ ਨਿਹੰਗ ਸਿੰਘ ਸੰਪਰਦਾ ਦੇ ਵਿੱਚ ਵੀ ਹੈ, ਅਤੇ ਅਖੰਡ ਕੀਰਤਨੀ ਜਥੇ ਦੇ ਵਿੱਚ। ਇਹ ਚਾਰ ਕੁ ਜਥੇ ਨੇ ਇਸ ਤਰ੍ਹਾਂ ਜਿਹੜੇ। ਅਤੇ ਉਹ ਸੰਤ ਕਿਰਪਾਲ ਸਿੰਘ ਕਹਿੰਦੇ ਅਸੀਂ ਜਦੋਂ ਭਾਈ ਸਾਹਿਬ ਕਹਿੰਦੇ ਵੀ ਕੀਰਤਨ ਕਰਨਾ ਵੀ ਫਿਰ ਉਦੋਂ ਬਾਅਦ ਆਪਾਂ ਆਰਾਮ ਕਰ ਲਿਓ, ਤੜਕੇ ਫਿਰ ਤੁਰਨਾ। ਇਹ ਜਦੋਂ ਕੀਰਤਨ ਕਰਨ ਲੱਗੇ ਅਤੇ ਸਾਹਮਣੇ ਬਿਲਕੁਲ ਪ੍ਰਤੱਖ ਕਹਿੰਦੇ ਪ੍ਰੇਤ ਆ ਕੇ ਖੜਾ ਹੋ ਗਿਆ, ਅਤੇ ਭਾਈ ਸਾਹਿਬ ਨੂੰ ਦਿਸਦਾ, ਹੋਰ ਨਹੀਂ ਕਿਸੇ ਨੂੰ ਦਿਸਦਾ। ਅਤੇ ਭਾਈ ਸਾਹਿਬ ਨੇ ਕੀਰਤਨ ਬੰਦ ਕਰਕੇ ਉਹਨੂੰ ਪੁੱਛਿਆ, ਕਹਿੰਦਾ ਤੂੰ, ਕਹਿਣ ਲੱਗੇ ਕੌਣ ਹੈ ਤੂੰ? ਉਹ ਕਹਿੰਦਾ ਜੀ ਵੀ ਮੈਂ ਇਸ ਘਰ ਦਾ ਮਾਲਕ ਹਾਂ, ਹੋਰ ਕੌਣ ਹੈ? ਇਹ ਘਰ ਮੇਰਾ ਸੀ, ਆਪਣੇ ਲਈ ਬਣਾਇਆ ਸੀ, ਅਤੇ ਮਰਨ ਤੋਂ ਬਾਅਦ ਮੇਰਾ ਜਿਹੜਾ ਖਿਆਲ ਸੀ ਉਹ ਮਕਾਨ ਦੇ ਵਿੱਚ ਹੀ ਰਹਿ ਗਿਆ ਕਿ ਮੈਂ ਹੁਣ ਮਰ ਰਿਹਾ, ਮਕਾਨ ਆਪਣੇ ਲਈ ਬਣਾਇਆ ਸੀ। ਕਹਿੰਦੇ ਪ੍ਰਾਣ ਛੁੱਟ ਗਏ, ਉਦੋਂ ਬਾਅਦ ਪ੍ਰੇਤ ਦੀ ਜੁਨੀ ਮਿਲ ਗਈ ਅਤੇ ਇੱਥੇ ਹੀ ਰਹਿ ਰਿਹਾ ਮੈਂ। ਅੰਤ ਕਾਲ ਜੋ ਮੰਦਿਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਹੋਏ ਬਲ ਬਲ ਉਤਰੇ। ਗੁਰਬਾਣੀ ਦੇ ਅਨੁਸਾਰ ਵੀ ਮਹਾਰਾਜ ਪ੍ਰੇਤ ਦੀ ਜੁਨੀ ਮਿਲ ਗਈ ਅਤੇ ਉਦੋਂ ਦਾ ਇੱਥੇ ਹੀ ਰਹਿ ਰਿਹਾ। ਉਹ ਕਹਿੰਦਾ ਵੀ ਅੱਜ ਮੇਰਾ ਕੋਈ ਭਾਗ ਜਾ ਗਿਆ ਆ, ਗੁਰੂ ਨਾਨਕ ਦੇ ਸਿੱਖਾਂ ਦੇ ਮੈਨੂੰ ਦਰਸ਼ਨ ਹੋ ਗਏ, ਵੀ ਮੈਂ ਤਾਂ ਬੇਨਤੀ ਕਰਨ ਵਾਸਤੇ ਤੁਹਾਡੇ ਸਾਹਮਣੇ ਆਇਆ ਹਾਂ ਵੀ ਜੇ ਗੁਰੂ ਕੇ ਸਿੱਖ ਹੋ ਆਏ ਹੋ ਤਾਂ ਫਿਰ ਮੇਰੀ ਕਲਿਆਣ ਕਰਕੇ ਜਾਓ, ਮੈਂ ਬਹੁਤ ਦੁਖੀ ਹਾਂ। ਭਾਈ ਸਾਹਿਬ ਕਹਿੰਦੇ ਵੀ ਕਲਿਆਣ ਤਾਂ ਇੱਕੋ ਹੀ ਤਰੀਕੇ ਨਾਲ ਹੋ ਸਕਦੀ ਹੈ, ਉਹ ਤਰੀਕਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਲਿਆ ਕੇ ਪ੍ਰਕਾਸ਼ ਕਰ ਦਿੱਤਾ ਜਾਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸੰਪੂਰਨ ਪਾਠ ਤੇਰੇ ਨਿਮਿਤ ਕਰ ਦਿੱਤਾ ਜਾਏ। ਪਾਠੀ ਸਿੰਘ ਮੇਰੇ ਕੋਲ ਹੈਗੇ, ਪਾਠ ਕਰ ਸਕਦੇ ਹਾਂ ਵੀ, ਪਰ ਮੁਸ਼ਕਿਲ ਇਹ ਹੈ ਵੀ ਅਖੰਡ ਪਾਠ 'ਤੇ ਸਾਰਾ ਕੁਝ ਜਿਹੜਾ ਖਰਚਾ ਹੋਣਾ ਹੈ ਉਹ ਪ੍ਰੇਤ ਕਹਿੰਦਾ ਜੋ ਮੈਂ ਕਰੂੰ, ਖਰਚੇ ਦੀ ਕੋਈ ਸੰਸਿਆ ਵਾਲੀ ਗੱਲ ਨਹੀਂ, ਮੇਰੇ ਨਾਂ ਦਾ ਲੰਗਰ ਚਲਾਓ ਅਤੇ ਜੋ ਘੀ ਚਾਹੀਦਾ ਜੋ ਸਮੱਗਰੀ ਚਾਹੀਦੀ ਹੈ ਉਹ ਸਾਰੀ ਮੇਰੇ ਜੋ ਮੇਰੇ। ਭਾਈ ਸਾਹਿਬ ਕਹਿੰਦੇ ਤੂੰ ਕਿੱਥੋਂ ਲਿਆਂਗਾ? ਕਹਿੰਦਾ ਜੀ ਜਦੋਂ ਮੇਰੇ ਕੋਲ ਮਨੁੱਖਾ ਸਰੀਰ ਸੀ ਉਸ ਵੇਲੇ ਦਾ ਮੇਰਾ ਧਨ ਜੋੜਿਆ ਹੋਇਆ, ਉਹ ਹੁਣ ਪ੍ਰੇਤ ਆਤਮਾ ਹੋਣ ਕਰਕੇ ਮੇਰੀ ਤਾਂ ਹੁਣ ਕੰਮ ਨਹੀਂ ਆ ਕਿਸੇ, ਪਰ ਮੇਰ ਉਹਦੇ 'ਤੇ ਮੈਂ ਰੱਖੀ ਹੋਈ ਵੀ ਇਸੇ ਮਕਾਨ ਦੇ ਫਲਾਣੇ ਖੂੰਜੇ ਦੇ ਵਿੱਚ, ਅਤੇ ਤੁਸੀਂ ਥੋੜ੍ਹਾ ਜਿਹਾ ਪੁੱਟੋਗੇ ਉਹਦੇ ਵਿੱਚ ਇੱਕ ਧਨ ਦਾ ਪਾਤਰ ਨਿਕਲੂਗਾ, ਉਹ ਮੇਰਾ ਉਹਦੇ ਵਿੱਚ ਉਦੋਂ ਸਾਧ ਸਿੰਘ ਜੀ ਚਾਂਦੀ ਦੇ ਰੁਪਏ ਹੁੰਦੇ ਸੀ, ਆਪਦੇ ਕਰੰਸੀ ਇਸ ਤਰ੍ਹਾਂ ਦੀ ਸੀ। ਕਹਿੰਦਾ ਉਹਦੇ 'ਚ ਪਏ ਆ ਪੈਸੇ, ਤੁਸੀਂ ਕੱਢ ਲਓ, ਮੇਰੇ ਨਾਂ ਦਾ ਅਖੰਡ ਪਾਠ ਕਰਾ ਦਿਓ। ਅਤੇ ਭਾਈ ਸਾਹਿਬ ਨੇ ਜਦੋਂ ਪੁੱਟਿਆ ਉਹਦੇ ਵਿੱਚ ਨਿਕਲਿਆ ਆ ਬਰਤਨ, ਅਤੇ ਭਾਈ ਸਾਹਿਬ ਕਹਿੰਦੇ ਵੀ ਗੱਲ ਸੁਣ ਲੈ ਵੀ ਉਧਾਰ ਤੇਰਾ ਤਾਂ ਹੋਊਗਾ ਵੀ ਤੈਨੂੰ ਬਾਣੀ ਜਿਹੜੀ ਹੈ ਉਹ ਸੁਣਨੀ ਪਊਗੀ। ਇਹ ਬਾਣੀ ਪ੍ਰੇਤਾਂ ਦਾ ਉਧਾਰ ਵੀ ਕਰਦੀ ਹੈ, ਪਸ਼ੂ ਪ੍ਰੇਤ ਮੁਗਧ ਕਹੋਤਾ, ਉਧਰ ਜਾਏਗਾ ਤੂੰ ਵੀ। ਉਹ ਕਹਿੰਦੇ ਜੀ ਮੈਂ ਸੁਣੂ। ਕਹਿੰਦੇ ਫਿਰ ਲੋਕਾਂ ਦੇ ਵਿੱਚ ਚਰਚਾ ਹੋ ਜਾਣੀ ਹੈ ਵੀ ਪ੍ਰੇਤ ਦੇ ਪ੍ਰਥਾਏ ਅਖੰਡ ਪਾਠ ਹੋਣ ਲੱਗਿਆ। ਕਹਿੰਦੇ ਲੋਕਾਂ ਨੂੰ ਕੀ ਪਤਾ ਲੱਗੂ ਵੀ ਤੇਰਾ ਉਧਾਰ ਹੋ ਗਿਆ? ਕਹਿੰਦਾ ਜੀ ਵੀਰੇ ਇਹਦਾ ਇੱਕ ਤਰੀਕਾ ਹੋ ਸਕਦਾ ਵੀ ਤੁਸੂ ਭੋਗ ਪੈਣ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦਾ ਪ੍ਰਸ਼ਾਦ ਹੋਊਗਾ ਵੀ ਉਹ ਆਮ ਪ੍ਰੇਤਾਂ ਦੀ ਜੂਨੀ ਦੇ ਅੰਦਰ ਸਾਨੂੰ ਖਾਣ ਦੀ ਆਗਿਆ ਨਹੀਂ ਹੈ, ਅਸੀਂ ਖਾ ਨਹੀਂ ਸਕਦੇ, ਚੰਗੀ ਚੀਜ਼ ਕੋਈ ਵੀ ਨਹੀਂ ਖਾ ਸਕਦੇ। ਪਰ ਕਹਿੰਦੇ ਬਾਣੀ ਸੁਣਨ ਤੋਂ ਬਾਅਦ ਵੀ ਮੇਰਾ ਉਧਾਰ ਹੋਣ ਦੀ ਇੱਕੋ ਹੀ ਨਿਸ਼ਾਨੀ ਹੈ, ਤੁਸੀਂ ਕੜਾਹ ਪ੍ਰਸ਼ਾਦ ਰੱਖਿਓ, ਮੈਂ ਸਾਰੇ ਲੋਕਾਂ ਦੇ ਸਾਹਮਣੇ ਖਾਊਂਗਾ। ਲੋਕਾਂ ਨੂੰ ਨਹੀਂ ਮੈਂ ਦਿਸੂ, ਮੈਂ ਦਿਸੂ ਕੇਵਲ ਭਾਈ ਸਾਹਿਬ ਤੁਹਾਨੂੰ, ਤੁਹਾਡੀ ਕਮਾਈ ਹੈ, ਇਹ ਸੂਖਮ ਸ੍ਰਿਸ਼ਟੀ ਦੇ ਲੋਕ ਹੈ। ਅਸੀਂ ਸੂਖਮ ਸ੍ਰਿਸ਼ਟੀ 'ਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਨੇ, ਅਸਥੂਲ ਵਿੱਚ ਵੀ ਦੋ ਤਰ੍ਹਾਂ ਦੇ ਨੇ, ਜਿਵੇਂ ਦੈਤ ਔਰ ਦੇਵਤੇ, ਅਤੇ ਮਨੁੱਖਾਂ ਦੇ ਵਿੱਚ ਗੁਰਮੁਖ ਅਤੇ ਮਨਮੁੱਖ। ਉਹ ਕਹਿੰਦੇ ਵੀ ਸੂਖਮ ਸ੍ਰਿਸ਼ਟੀ ਦੇ ਵਿੱਚ ਵੀ ਚੰਗੀਆਂ ਅਤੇ ਮਾੜੀਆਂ ਦੋ ਤਰ੍ਹਾਂ ਦੀਆਂ ਰੂਹਾਂ ਸੀ। ਜਿਹੜੀਆਂ ਮਾੜੀਆਂ ਰੂਹਾਂ ਪ੍ਰੇਤ ਅਸੀਂ ਮਨੁੱਖ ਨੂੰ ਤੰਗ ਕਰਦੇ ਹਾਂ, ਜਿਹੜੇ ਚੰਗੀਆਂ ਰੂਹਾਂ ਨੂੰ ਉਹ ਮਨੁੱਖ ਦੀ ਸਹਾਇਤਾ ਕਰਦੀਆਂ। ਹੁਣ ਜਿੱਥੇ ਘੀ ਦੀ ਜੋਤ ਜਗਦੀ ਹੁੰਦੀ ਹੈ ਉੱਥੇ ਜਿਹੜੀਆਂ ਸੂਖਮ ਸ੍ਰਿਸ਼ਟੀ ਦੇ ਕੁਝ ਲੋਕ ਉਹ ਨੇ ਜਿਹੜੀ ਉਹ ਸੁਗੰਧੀ 'ਤੇ ਹੀ ਬਹੁਤ ਆਨੰਦ ਆਉਂਦੇ ਹੈ, ਉਹਨਾਂ ਦਾ ਖਾਣਾ ਹੀ ਨਹੀਂ ਹੋਰ ਕੋਈ, ਉਹ ਸ੍ਰੇਸ਼ਟ ਸੁਗੰਧੀ ਜਿੱਥੇ ਹੈ। ਮਿੱਟੀ ਦਾ ਤੇਲ ਬਾਲ ਦਿਓ ਤਾਂ ਉਹ ਬੈਡ ਰੂਹਾਂ ਜਿਹੜੀਆਂ ਉਹ ਬਹੁਤ ਪ੍ਰਸੰਨ ਹੋ ਜਾਂਦੀਆਂ, ਦੁਰਗੰਧੀ ਹੈ ਉਹਦੇ ਵਿੱਚ। ਇਸ ਕਰਕੇ ਪੁਰਾਤਨ ਸਮੇਂ ਤੋਂ ਦੇਸੀ ਘੀ ਦੀ ਜੋਤ ਜਿਵੇਂ ਇੱਥੇ ਵੀ ਜਗ ਰਹੀ ਹੈ, ਇਹਦੀ ਇੱਕ ਪ੍ਰਥਾ ਹੈ ਵੀ ਇਹ ਘੀ ਸੜ ਕੇ ਥੋੜ੍ਹੀ ਥੋੜ੍ਹੀ ਸੁਗੰਧੀ ਜਿਹੜੀ ਹੈ ਇਹ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ। ਅਤੇ ਜਿਹੜੀਆਂ ਸੂਖਮ ਸ੍ਰਿਸ਼ਟੀ ਦੇ ਲੋਕ ਨੇ ਜਿਵੇਂ ਤੁਸੀਂ ਮੱਥਾ ਟੇਕਣ ਆ ਰਹੇ ਹਾਂ, ਮੈਂ ਆਇਆ, ਉਹ ਲੋਕ ਆਉਂਦੇ ਨੇ ਆਪਾਂ ਨੂੰ ਨਹੀਂ ਦਿਸਦੇ, ਉਹ ਵੀ ਆਪਣੇ ਵਿੱਚੇ ਬੈਠੇ ਹੁੰਦੇ, ਦਿਸ ਨਹੀਂ ਸਕਦੇ, ਕਿਸੇ ਕਿਸੇ ਨੂੰ ਦਿਸਦੇ। ਅਤੇ ਮਸਕੀਨ ਜੀ ਨੂੰ ਪ੍ਰਤੱਖ ਹੋ ਕੇ ਦਿਸ ਗਏ ਸੀ ਕਥਾ ਕਰਦਿਆਂ ਨੂੰ, ਐਨ ਬਿਲਕੁਲ ਉਹਨਾਂ ਨੇ ਆਪ ਸੁਣਾਈ ਇਹ ਗੱਲ। ਕਹਿੰਦੇ ਮੈਂ ਕਿਹਾ ਵੀ ਕਿਤੇ ਪ੍ਰਬੰਧਕ ਬਹਿ ਗਿਆ ਕੋਈ ਆ ਕੇ ਕੋਲ, ਫਿਰ ਉਹ ਮਿਲਿਆ, ਦੱਸਿਆ ਵੀ ਮੈਂ ਕੌਣ। ਇਹ ਹੁੰਦੀਆਂ ਨੇ, ਅਤੇ ਸ਼ਹੀਦ ਸਿੰਘ ਵੀ ਇਹਦੇ ਵਿੱਚ ਆਉਂਦੇ ਆ। ਸੂਖਮ ਸ੍ਰਿਸ਼ਟੀ ਹੈ, ਆਪਾਂ ਸਥੂਲ ਸ੍ਰਿਸ਼ਟੀ 'ਚ, ਸੂਖਮ ਵਾਲੇ ਸਾਨੂੰ ਦੇਖ ਸਕਦੇ ਆ, ਅਸੀਂ ਉਹਨਾਂ ਨੂੰ ਹੀ ਦੇਖ ਸਕਦੇ, ਪਰ ਜਦੋਂ ਨਿਗਾਹ ਸ਼ੁੱਧ ਹੋ ਜਾਏ, ਕਮਾਈ ਹੋਵੇ, ਫਿਰ ਉਹ ਦਿਸਣ ਵੀ ਲੱਗ ਜਾਂਦੇ। ਭਾਈ ਸਾਹਿਬ ਕਹਿਣ ਲੱਗੇ ਵੀ ਠੀਕ ਹੈ, ਤੇਰੇ ਨਾਂ ਦਾ ਅਖੰਡ ਪਾਠ ਕਰਾਂਗੇ, ਤੂੰ ਆਪਣੇ ਬਚਨ 'ਚ ਪੂਰਾ ਰਹੀ ਵੀ ਫਿਰ ਪ੍ਰਸ਼ਾਦ ਛਕਣਾ ਹੋਊਗਾ ਤੈਂ, ਅਤੇ ਸਾਡਾ ਉਪਹਾਸ ਨਾ ਕਰਾ ਦੀ। ਕਹਿੰਦੇ ਜੀ ਇੱਕਣੇ ਹੋ। ਮਹਾਰਾਜ ਸਾਹਿਬ ਜੀ ਦਾ ਸਰੂਪ ਸੁੱਚ ਪਵਿੱਤਰਤਾ ਦੇ ਨਾਲ ਪ੍ਰਕਾਸ਼ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ, ਅਰਦਾਸ ਕੀਤੀ ਗਈ ਪ੍ਰੇਤ ਦੇ ਨਾਂ ਦੀ। ਅਖੰਡ ਪਾਠ ਆਰੰਭ ਹੋਇਆ, ਅਖੰਡ ਪਾਠ ਦੀ ਸੰਪੂਰਨਤਾ ਹੋਈ, ਲੋਕ ਆਏ ਤਮਾਸ਼ਾ ਦੇਖਣ ਪਿੰਡ ਦੇ, ਅਤੇ ਭਾਈ ਸਾਹਿਬ ਕਹਿੰਦੇ ਵੀ ਕੜਾਹ ਪ੍ਰਸ਼ਾਦ ਛਕੂਗਾ ਪ੍ਰੇਤ, ਅਤੇ ਉਹਨੇ ਕੜਾਹ ਪ੍ਰਸ਼ਾਦ ਰੱਖਿਆ ਗਿਆ ਪਰ ਛਕਿਆ ਨਾ। ਅਤੇ ਹੁਣ ਲੋਕਾਂ ਦੇ ਵਿੱਚ ਇੱਕ ਮਖੌਲ ਬਣ ਗਿਆ ਵੀ ਐਵੇਂ ਸਿੱਖਾਂ ਨੇ ਢੰਗਾਸਲਾ ਰਚਿਆ, ਇਹ ਢੌਂਗ ਰਚ ਕੇ ਉਈ ਕਹਿਤਾ ਪ੍ਰੇਤ ਵੀ ਕਿਤੇ ਕੜਾਹ ਪ੍ਰਸ਼ਾਦ ਕਰਨਾ ਹੁੰਦਾ। ਭਾਈ ਸਾਹਿਬ ਨੂੰ ਵੀ ਬਹੁਤ ਅਪਮਾਨ ਮਹਿਸੂਸ ਹੋਇਆ, ਉਹਨੇ ਕਿਹਾ ਵੀ ਉਹੀ ਪ੍ਰੇਤਾਂ ਵਾਲੀ ਗੱਲ ਕਰ ਗਿਆ। ਅਤੇ ਭਾਈ ਸਾਹਿਬ ਜੀ ਨੇ ਆਪਣੀ ਸ਼ਕਤੀ ਦੇ ਨਾਲ, ਕਮਾਈ ਦੀ ਸ਼ਕਤੀ ਨਾਲ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਵੀ ਇਹ ਪ੍ਰੇਤ ਆਤਮਾ ਹਾਜ਼ਰ ਹੋਣੀ ਚਾਹੀਦੀ, ਉਹ ਸਾਹਮਣੇ ਪ੍ਰਗਟ ਹੋ ਗਿਆ। ਭਾਈ ਸਾਹਿਬ ਨੇ ਕਿਰਪਾਨ ਨੂੰ ਹੱਥ ਪਾ ਲਿਆ, ਇਹ ਸੂਖਮ ਰੂਹਾਂ ਵੱਢ ਥੋੜ੍ਹੀ ਹੁੰਦੀਆਂ ਨੇ, ਕਹਿੰਦੇ ਤੇਰੀ ਮਜਾਲ, ਤੈਂ ਮਖੌਲ ਕੀਤਾ ਸਿੱਖਾਂ ਨੂੰ ਸਮਝਦਾ ਕੀ ਆ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ। ਉਹ ਕਹਿੰਦਾ ਭਾਈ ਸਾਹਿਬ ਮੇਰਾ ਕੋਈ ਕਸੂਰ ਨਹੀਂ ਹੈ, ਹੱਥ ਜੋੜ ਲਿਓ ਨੇ। ਆਖੇ ਹੋਰ ਕਿਹਦਾ ਕਸੂਰ ਹੈ? ਕਹਿੰਦੇ ਤੁਹਾਡੇ ਅਖੰਡ ਪਾਠ ਕਰਨ ਵਾਲਿਆਂ ਦਾ ਕਸੂਰ ਹੈ। ਕਿਉਂ? ਉਹ ਕਹਿੰਦੇ ਪਾਠ ਖੰਡਿਤ ਹੋ ਗਿਆ, ਪਾਠ ਸੰਪੂਰਨ ਨਹੀਂ ਹੋਇਆ ਤੁਹਾਡਾ, ਪੁੱਛੋ ਆਪਣੇ ਬੰਦਿਆਂ ਨੂੰ ਨਾਲ ਜਾਣ। ਅਤੇ ਭਾਈ ਸਾਹਿਬ ਨੇ ਜਿਸ ਵੇਲੇ ਆਪਣੇ ਸਿੰਘਾਂ ਨੂੰ ਉੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਕਹਿੰਦੇ ਕਲਾ ਕਲਾ ਦੱਸੋ ਕਿਹੜਾ ਚੋਰ ਹੈ, ਉਹ ਜਿਹੜੇ ਸਿੰਘ ਤੋਂ ਗਲਤੀ ਹੋਈ, ਪਾਠ ਖੰਡਿਤ ਹੋਇਆ, ਉਹ ਕਹਿੰਦਾ ਭਾਈ ਸਾਹਿਬ ਵੀ ਮੈਨੂੰ ਮਾਫ਼ ਕਰੋ, ਮੇਰੇ ਕੋਲ ਹੋਇਆ। ਦੁਬਾਰੇ ਫਿਰ ਅਰਦਾਸ ਹੋਈ, ਦੁਬਾਰੇ ਫਿਰ ਅਖੰਡ ਪਾਠ ਹੋਇਆ। ਜਦੋਂ ਅਖੰਡ ਪਾਠ ਦੀ ਸੰਪੂਰਨਤਾ ਹੋਈ, ਦੋ ਅਖੰਡ ਪਾਠ ਹੋਏ, ਇੱਕ ਤਾਂ ਪਹਿਲਾਂ ਖੰਡਿਤ ਹੋ ਗਿਆ, ਦੁਬਾਰੇ ਫਿਰ ਕੀਤਾ, ਸੰਤ ਕਿਰਪਾਲ ਸਿੰਘ ਜੀ ਕਹਿੰਦੇ ਮੈਂ ਉਹਨਾਂ ਪਾਠੀਆਂ 'ਚ ਲੱਗਿਆ ਹੋਇਆ, ਮੈਨੂੰ ਆਪ ਦੱਸਿਆ ਉਹਨਾਂ ਨੇ। ਇਹ ਅਨੰਦਪੁਰ ਕਲੌੜ ਰਹਿੰਦੇ ਹੁੰਦੇ ਸੀ ਅੰਤਿਮ ਸਮੇਂ ਤੱਕ, ਅਜਨੌਦ ਇਹਨਾਂ ਦੀ ਭਾਈ ਜਗਜੀਤ ਸਿੰਘ ਦੇ ਨਾਲ ਸਿੱਧੀ ਰਿਸ਼ਤੇਦਾਰੀ ਵੀ ਸੀ, ਉਹਨਾਂ ਦੁਆਰਾ ਮੇਰੇ ਨਾਲ ਮੇਲ ਹੋਇਆ ਸੀ। ਅਤੇ ਜਿਸ ਵੇਲੇ ਭੋਗ ਪਿਆ, ਦੇਗ ਰੱਖੀ ਗਈ ਪ੍ਰੇਤ ਦੇ ਖਾਣ ਵਾਸਤੇ, ਵੀ ਇਹਦੇ ਨਾਲ ਤੇਰਾ ਉਧਾਰ ਹੋ ਜਾਣਾ, ਉਦੋਂ ਬਾਅਦ ਪ੍ਰੇਤ ਦੀ ਜੂਨੀ ਨਹੀਂ ਰਹਿਣੀ ਤੇਰੀ। ਅਰਦਾਸ ਕੀਤੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਸਾਰੇ ਲੋਕਾਂ ਦੇ ਸਾਹਮਣੇ, ਉਹਨੇ ਪ੍ਰੇਤ ਨੇ ਸਾਧ ਸਿੰਘ ਜੀ ਜਾਂ ਬਾਟੀ ਦੇ ਵਿੱਚ ਪਈ ਦੇਗ ਦਿਸਦੀ ਸੀ, ਉਦੋਂ ਬਾਅਦ ਉਹ ਦੇਗ ਜਿਹੜੀ ਆ ਖਤਮ ਹੋ ਗਈ, ਉਹਨੇ ਛਕ ਲਈ, ਉਧਾਰ ਹੋਇਆ। ਇਹ ਕਿਉਂ ਹੋਇਆ, ਕਿਵੇਂ ਹੋਇਆ, ਇਸ ਲੰਮੀ ਕਹਾਣੀ ਦਾ ਪ੍ਰਭਾਵ ਇਹ ਹੈ ਵੀ ਜਿਹੜਾ ਆਪਣਾ ਪ੍ਰਕਰਨ ਚੱਲਦਾ ਸੀ ਨਾ, ਵੀ ਗੁਰਬਾਣੀ ਦਾ ਜਿਹੜਾ ਪਾਠ ਹੈ, ਗੁਰਬਾਣੀ ਦਾ ਪਾਠ ਪਾਪ ਨਾਸ਼ਕ ਵੀ ਹੈ ਅਤੇ ਦੁੱਖ ਨਾਸ਼ਕ ਵੀ, ਔਰ ਪ੍ਰੇਤ ਵਰਗੀਆਂ ਜੂਨਾਂ ਦਾ ਛੁਟਕਾਰਾ ਕਰਾਉਣ ਵਾਸਤੇ ਗੁਰਬਾਣੀ ਇੱਕ ਪ੍ਰਬਲ ਸ਼ਕਤੀ ਹੈ। ਮੁਕਤੀ ਦਾ ਕਾਰਨ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਸ ਕਰਕੇ ਗੁਰਦੁਆਰਿਆਂ ਦੇ ਅੰਦਰ ਸੰਪਰਦਾਵਾਂ ਦੇ ਪ੍ਰਬੰਧ ਹੇਠ ਜਿੰਨੇ ਵੀ ਅਸਥਾਨ, ਉਹਨਾਂ ਸਾਰਿਆਂ ਦੇ ਵਿੱਚ ਕਿਤੇ ਸਹਿਜ ਪਾਠ ਹੁੰਦਾ ਹੈ, ਕਿਤੇ ਅਖੰਡ ਪਾਠ ਹੁੰਦਾ ਹੈ, ਅਤੇ ਬਾਣੀ ਦੇ ਪਾਠ ਦੀ ਪ੍ਰਥਾ ਹੈ। ਅਤੇ ਇਸ ਕਰਕੇ ਗੁਰੂ ਨੇ ਆਪ ਹੀ ਕਿਰਪਾ ਕਰਕੇ ਨਾ, ਕੋਈ ਜਾਣ ਬੁੱਝ ਕੇ ਨਾ ਮੈਨੂੰ ਪ੍ਰਬੰਧਕਾਂ ਨੇ ਕਿਹਾ ਵੀ ਇਹਦੇ ਪੱਖ ਦੇ ਵਿੱਚ ਕਥਾ ਸੁਣਾਓ, ਨਾ ਮੈਨੂੰ ਕੋਈ ਇਹ ਸੀ ਵੀ ਇਸ ਤਰ੍ਹਾਂ, ਇਹ ਤਾਂ ਕੁਦਰਤੀ ਇਹ ਪ੍ਰਕਰਨ ਹੀ ਆਪਣੇ ਆਪ ਚੱਲ ਪਿਆ ਜੋ ਗੁਰੂ ਨੂੰ ਭਾ ਰਿਹਾ ਹੈ। ਕਿਉਂਕਿ ਬਹੁਤ ਸਾਰੇ ਲੋਕ ਪਾਠ ਦਾ ਵਿਰੋਧ ਕਰਦੇ ਆ, ਸ਼ਾਇਦ ਇਸ ਕਰਕੇ ਗੁਰੂ ਨੇ ਕਿਰਪਾ ਕਰ ਦਿੱਤੀ। ਸੋ ਆਓ ਇਸੇ ਪ੍ਰਕਰਨ ਦੀ ਜੋ ਲੜੀ ਚੱਲ ਰਹੀ ਹੈ, ਕੱਲ੍ਹ ਨੂੰ ਫਿਰ ਸਮੇਂ ਅਨੁਸਾਰ ਇਸੇ 'ਤੇ ਵਿਚਾਰ ਹੋਏਗੀ। ਜਿੰਨੀ ਦੇਰ ਤੱਕ ਗੁਰੂ ਨੂੰ ਪਾਇਆ, ਇਸੇ ਪ੍ਰਕਰਨ 'ਤੇ ਹੁੰਦੀ ਰਹੇਗੀ। ਜਦੋਂ ਗੁਰੂ ਨੂੰ ਪਾਇਆ, ਫਿਰ ਆਪਣਾ ਅਗਲੇ ਪਾਠ ਤੋਂ ਬਾਅਦ ਕੀਰਤਨ ਦੇ ਮਹਾਤਮ ਦੀ ਗੱਲ ਆ ਜਾਏ। ਸੋ ਹੁਣ ਸਮਾਂ ਸਮਾਪਤੀ ਦੇ ਬਿਲਕੁਲ ਨੇੜੇ ਪਹੁੰਚ ਗਿਆ। ਗੁਰੂ ਕਿਰਪਾ ਕਰੇ, ਕਿਉਂਕਿ ਬਾਅਦ 'ਚ ਸਕੂਲ ਵਾਲੇ ਬੱਚਿਆਂ ਨੇ, ਉਹਨਾਂ ਨੇ ਵੀ ਅਤੇ ਬਾਕੀ ਦਾ ਜੋ ਨਿਤਨੇਮ ਦਾ ਪਹਿਰਾ, ਅਰਦਾਸ ਵੀ ਹੋਣੀ ਹੁੰਦੀ ਹੈ, ਦੇਗ ਵਰਤਦੀ ਹੈ। ਸੋ ਆਓ ਸਮਾਂ ਅੰਮ੍ਰਿਤ ਵੇਲੇ ਦੀ ਕਥਾ ਦੀ ਸਮਾਪਤੀ ਦਾ ਹੋ ਗਿਆ। ਸ਼ਾਮ ਦੇ ਵਕਤ ਇਤਿਹਾਸ ਦੀ ਕਥਾ ਸਮੇਂ ਸਿਰ ਪਹੁੰਚ ਕੇ ਸੰਗਤਾਂ ਬੇਅੰਤ ਲਾਭ ਪ੍ਰਾਪਤ ਕਰਦੀਆਂ ਹਨ, ਅਤੇ ਆਪ ਵੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਦੋਨੇ ਵੇਲੇ ਹਰ ਦਿਨ ਰਹਿਣ, ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ, ਮੁੜ ਕੇ ਸਾਨੂੰ ਵੀ ਕੋਈ ਟੇਢੀ ਵਿਗੀ ਜੂਨ ਨਾ ਮਿਲੇ, ਕਲਿਆਣ ਹੋ ਜਾਏ। ਅਨੰਦ ਸਾਹਿਬ ਦਾ ਪਾਠ ਹੋਏਗਾ, ਉਸ ਤੋਂ ਬਾਅਦ ਅਰਦਾਸ।